Thank you. কীর্তন গাবো, তার ধাম সত্যে দেয়াবো, কেন কেন শোনা গেছি
इसी तरह ही सब टुट के जिस वक्त सूर्य छिप जाता है
निश्चित में विरेते रहता हूँ। तो इस करके यह भी हाल संसार भी है, विकना पे पूर्ण उठे नगर गंधर्व आयु संसार की गति दशी है। मृत कृष्णा दे जल्दी में जिन्हें निर्गुण पुत्रता रेता जल रेता ही पानी प्रतीत होंगे, ना वो प्यास बुझा सकता है, ना वो छिप पानी भी है, तो ना वो कुछ ठंड दे सकता है, बल्कि दुख का कारण बनता है। जो ही उसमें पानी सुन के दौड़ के पीने वास्ते जाना हो कक्ष बद्दी है, हो पीछे हटता हो फिर दौड़ता है, फिर हो कक्ष बद्दी इसी तरह प्यास है, मारे तड़ तड़ के मृग मर जाता। ना उन पानी प्रतीत होंगे ना उनकी प्यास बुझती है, अखीर सिवाय दुख से मौत के हासिल कुछ नहीं होता। यही हाल संसार है। इन्हें चीजों के गलती करके भूल करके अज्ञान करके अच्छी तरह थोड़ी खोज न करने करके सत और सुख स्वरूप मानता है वास्तविक तो है नहीं। असल में पिछले जन्म ये असत जड़ दुख रूप है, पर पिछले गलती करके ऐसे ही पास नहीं, मिनी देर तक गलती दूर नहीं होंगी, और पुल दूर नहीं होंगी, अज्ञान दूर नहीं होंगा, इसलिए भी सोची पहली नहीं। इसी में दूर करने वास्ते गुरु बाबा जी का सारा उपदेश, सारी शिक्षा है। थां थां ऐसा ही गुरु जी ने शिक्षा दी है, और अंदर भक्त नामदेव जी हुए हैं जिन्हें भी बाबत कसूर किया है, गोविंद 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 सिंह नामदेव मन लिया आठ दान को छीप रो है लाखियां। भक्त नामदेव ने प्रभु वैष्णु की भक्ति की थी, भक्ति करने करके वाहिगुरु और उसकी शक्ति दोनों चीजों को अंदरों ही प्राप्त हुई। जिमें छोटे जे बुहड़ के बीज बिच कितना वड्डा बुहड़ का दरख्त छुपया होंगे, इसी तरह हर इंसान के अंदर वाहिगुरु की शक्ति छिपी हुई है। जिंदिया ने किसी अणजाण न पुछो छोटे जे बीज बीचे कहो ये कितना वड्डा बुहड़ का दरख्त है, अणजाण नहीं मनेगा, किसे तो बहुत छोटा जा बीज है, पर जो सियाने पुरुष में कहो वो मन लाएगा, वापी अंदर है। पर जो देखना हो देखना है उस बीज में जमीन में गड्ढो लगाओ, उसकी परवरिश करो, पानी लियो, राखी करो, नतीजा यह हों कुछ साल कितना बहुत डॉक्टर पैदा हो जाए। इसी तरह हर इंसान के अंदर वाहगुरु सारिया शक्तियां करोड़ा ब्रह्मंडा का नायक बसदा है, उसकी शक्तियां भी उसके नाल ही बसदियां, जिवें इंसान की छां उसके नाल ही होंगी, जिसे दूर नहीं गई होंगी, जिथे वाहगुरु आप उसकी शक्ति भी अवश्य होंगी है। हर एक के अंदर है, पर लवली गल है जब वाहगुरु का भजन किया जाए तदे ही नाम परमेश्वर के नामी नाल ही वड्डा मिले ऊंचे उच्च ऊंचा नाम। तो इस करके भक्त नामदेव ने जो वाहगुरु की भक्ति की थी इन दोवें चीजा अंदरों ही प्राप्त हो गई वाहगुरु से उस शक्तियां। तो इन कद गुरु जी फरमाने गोबिंद 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 सिंह नामदेव मन लिया आठ दान को छीपरो और लक्ष्मी तो Thank you. तो अग्नि शक्तियों द्वारा सिद्धि निधि द्वारा प्राप्त हो करके बादशाह का बादशाह बनेंगे। हर इंसान के अंदर सच्ची बादशाही आसमानी बादशाही छुपी हुई है, जिसने इसमें प्राप्त कर लिया तो बादशाह का बादशाह हो गया। बादशाही दो जहाना भी तेरी दरगह मिलने वाले और पातशाहियां कुड़िया नाम रते पातशाह विष्णु बखे से सला नाम पातशाही यो नाम दे। एक दफा नामदेव जी पूछने वास्ते इस यात्रा आज वास्ते चले गए। बड़ी देर तक कई साल गुजर गए तो वापस नहीं मुड़े। जिस जगह एक खुले जे था उन्होंने अलहदा एक कुटिया बनाई हुई सी, जिस दे एकांत बैठ के तुरु का भजन करते हैं। वो यह जे थान सी जिसके नेड़े कोई होर मकान नहीं सी, खुला थान पिया। एक कोई रजवाड़ा आके उस था अपना एक महल अपनी कोठी पाने वास्ते तैयार हुए। अच्छी तरह उस जमीन की जगह भी माप छाप की गई। इंजीनियर ने दसिया भाई तेरे महल की समिति तद ठीक हो सकती है जेकर आ एक बिच छोटा जा मकान या कुटिया एन उतार दिता जाए। ये बिच आ जाए तो समिति ठीक आएगी, वरना समिति गलत रहेगी। ये सुन के इसने ये भी दसिया ये कुटिया भक्त नाम देव दी एन विच बैठ के भजन करते हैं, इस करके इसनों राम कुटिया के नाम करके पुकारिया करते क्योंकि परमेश्वर का नाम लगते हैं। तो उसकी है ये ख्याल कर लियो, पर इंजीनियर कहीं जाने समिति ठीक नहीं आ सकती जिन्नी देर तक ये पै नहीं जाती। महल ठीक नहीं बनेगा जो जो तुम बना चाहते हो वैसा नहीं बन सकेगा। खैर कुछ तो चीजें प्रति कई ने कहा लो जी की है एक गरीब आदमी की कुटिया चाहे क्या है, तो इतने अपना महल ठीक ठीक बनाओ। ऐसा ही किया गया, उन्होंने कुटिया ढा के उस रजवाड़े ने अपना उसे महल उसार लिया। कई मंजिला महल नामदेव जी जो काफी देर तो बाद वापस आए की देखिया भी इतने मेरी कुटिया है नहीं, पता नहीं किसने इतने महल बना लिया है। पूछने तो पता लगा एक रजवाड़ा है, उसने अपना महल तैयार कर लिया। इंजीनियर ने दसिया भी तेरे महल की समिति तक ठीक आएगी जब तक एक कुटिया में गिरा दिता जाएगा। इस वास्ते उन्होंने एक कुटिया छा दी। नाम सोचे बड़ी पार्टी है
झटका बंद किया मेरा
किसी वस्तु के उपर किसी भी चीज के उपर सरकार जमा एक कोई शांत नहीं। इस वास्ते नामदेव जी ने आके उस रजवाड़े नाल गलबात करनी शुरू की। उसने कहा राजमद विच आके धनमद विच आके हरकत करनी है अच्छी नहीं होंगी। उसने इस तरीके से नामदेव जी कहीं नहीं सुने।
समुंदर बना ले राजा
आपने
ਬੜੀ ਸ਼ਾਂਤੀ ਨਾਲ ਸੌਖੇ ਜੇ ਦਿਨ ਕੱਟਣ ਦੇ ਉਪਾਅ ਕਰਦੇ ਸੀ। ਹਾਂਜੀ, ਮਾਰਕੰਡੇ ਰਿਸ਼ੀ ਹੋਇਆ ਇੱਕ, ਉਸਨੂੰ ਕਹਿਣ ਲੱਗੇ ਰਿਸ਼ੀ ਜੀ, ਕਿਤਨਾ ਸਮਾਂ ਬਾਕੀ ਹੈ ਤਪੱਸਿਆ ਤਾਂ ਤੁਸੀਂ ਦੇਰ ਦੇ ਕਰਦੇ ਹੋ, ਆਪਦੇ ਵਾਸਤੇ ਇੱਥੇ ਕੋਈ ਪੱਕੀ ਕੁਟੀਆ ਜਗ੍ਹਾ ਪਾ ਦਿੰਦੇ ਹਾਂ, ਉਹਦੇ ਵਿੱਚ ਤੁਸੀਂ ਰਹਿ ਕੇ ਤਪ ਕਰ ਲਿਓ, ਬਾਕੀ ਦੀ ਉਮਰ ਇਉਂ ਗੁਜ਼ਾਰ ਲਓ। ਅੱਗੋਂ ਰਿਸ਼ੀ ਜੀ ਕਹਿਣ ਲੱਗੇ, ਲਓ ਜੀ, ਲੱਖ ਵਰੇ ਦੀ ਕੋਈ ਉਮਰ ਹੁੰਦੀ ਹੈ, ਸਿਰ ਤੇ ਸੂਸ ਰੱਖ ਕੇ ਗੁਜ਼ਾਰਾ ਕਰ ਲਵਾਂਗੇ। ਉਸਨੇ ਐਸਾ ਹੀ ਕੀਤਾ, ਲੱਖ ਵਰੇ ਦੀ ਉਮਰ ਇਹ ਨੀ ਗੁਜ਼ਾਰ। ਮਾਰ ਕੰਡੇ ਤਪੱਸਿਆ, ਮਾਰ ਕੰਡੇ ਜਿੱਥੇ ਗੋਖੇ ਦੀ ਛੱਪੜੀ ਕਹਿਲਾਉਂਦੀ ਹੈ, ਉੱਥੇ 25-30 ਸਾਲ ਗੁਜ਼ਾਰੇ। ਪਹਿਲੇ ਪਲਟਣ ਵਿੱਚ ਹੀ ਸਾਈ ਸਾਈ ਰਾਤ ਬਾਹਰ ਬੈਠ ਕੇ ਬੰਦਗੀ ਕਰਦੇ, ਤੇ ਬਾਬਾ ਕਰਮ ਸਿੰਘ ਮਹਾਰਾਜ ਦਾ ਹੁਕਮ ਸੀ ਪੈਨਸ਼ਨ ਲੈ ਕੇ ਜਾਣਾ ਹੀ ਨਹੀਂ। ਪਰ ਹੁਕਮ ਦੇ ਅਨੁਸਾਰ ਆਪਨੇ ਹੌਲਦਾਰੀ ਪੈਨਸ਼ਨ ਲੈ ਕੇ ਗੁਰਦੁਆਰਾ ਰੇਰੀ ਸਾਹਿਬ ਆ ਕੇ, ਜਿੱਥੇ ਕੋਈ ਠਹਿਰ ਨਹੀਂ ਸੀ ਸਕਦਾ, ਇਹੋ ਜਿਹੀ ਜਗ੍ਹਾ ਸੀ। ਸਾਹਿਬ ਦਸਮ ਪਾਤਸ਼ਾਹ ਨੇ ਨਾਚੀਵਾੜੇ ਤੋਂ ਆਉਂਦਿਆਂ ਹੋਇਆਂ ਉੱਥੇ ਰੇਹੂ ਸੀ ਉਹਦੇ ਹੇਠਾਂ ਬੈਠ ਕੇ ਦੁੱਧ ਛੱਕ, ਛੋਟਾ ਜਿਹਾ ਪਿੰਡ ਹੁੰਦਾ ਸੀ ਉਦੋਂ, ਉਸਦਾ ਮੁਖੀ ਭਾਰਾ ਮਲ ਸੀ। ਪੁੱਛਣ ਲੱਗੇ ਬਿਨਾਂ ਤੇਰਾ ਉਸਨੇ ਅਰਜ਼ ਕੀਤੀ, ਮਹਾਰਾਜ ਨਾ ਤਾਂ ਮੇਰਾ ਭਾਰਾ ਮਲ ਹੈ ਲੇਕਿਨ ਮੈਂ ਕੱਖੋਂ ਵੀ ਹੋਲਾ। ਕਹਿੰਦੇ ਨਹੀਂ, ਤੇਰੇ ਔਲਾਦ ਇਤਨੀ ਵਧੇਗੀ, ਬਹੁਤ ਵੱਡਾ ਪਿੰਡ ਵਧੇ, ਬਹੁਤ ਵੱਡਾ ਭਾਰਾ ਤਕੜਾ ਕਸਬਾ ਹੈ। ਮੰਗਟ ਗੋਦ ਦੇ ਜ਼ਿੰਮੇਦਾਰ ਉਹਦੇ ਗੋਦ ਵਿੱਚੋਂ ਹਨ, ਖਾਨਦਾਨ ਵਿੱਚੋਂ, ਉਹ ਨੇੜੇ ਤੇੜੇ ਪਿੰਡ ਮੰਗਤਾਂ ਦੇ ਹਨ। ਸਵੇਮ ਕਰਕੇ ਉਹ ਬੜਾ ਪਿੰਡ ਭਰਿਆ ਸੀ। ਉੱਥੇ ਰੇਲੂ ਸਾਹਿਬ ਜਦ ਤੋਂ ਆਪ ਜੀ ਪੈਨਸ਼ਨ ਲੈ ਕੇ ਉੱਥੇ ਆ ਬੈਠੇ, ਉਹ ਦਰਖਤ ਆਪਣੇ ਆਪ ਹੀ ਸੁੱਕਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਆਪ ਹੀ ਸੁੱਕ ਗਿਆ। ਉਸ ਤੋਂ ਬਾਅਦ ਵੱਡਾ ਗੁਰਦੁਆਰਾ ਵੱਡਾ ਭਾਰਾ ਸਥਾਨ ਹੈ। ਆਪ ਜੀ ਦੀ ਚਾਲੀ ਕੀ ਰਹੀ, ਰਾਤ ਨੂੰ 11 ਵਜੇ ਤੋਂ ਪਹਿਲਾਂ ਕਦੇ ਨਹੀਂ ਸੀ ਕਹਿੰਦੇ, ਪਰ ਪਹਿਲਾਂ ਪਹਿਲਾਂ ਸਾਈ ਸਾਹਿਬ ਬੈਠਣ ਦਾ ਗਿਆ ਸੀ। ਪਿਛਲੀ ਰਾਤ ਨੂੰ ਬਿਰਧ ਅਵਸਥਾ 50 ਸਾਲ ਤੱਕ ਟੱਪ ਗਈ। ਆਪ ਦੀ ਰਾਤ 11 ਤੋਂ ਪਹਿਲਾਂ ਨਹੀਂ ਪੈਣਾ, ਬੈਠਣਾ ਬਾਹਰ ਅੰਦਰ, ਸਰਦੀ ਹੈ ਭਾਵੇਂ ਗਰਮੀ। ਆਪ ਫਿਰ ਇੱਕ ਪਦ ਛਕਣਾ ਜ਼ਿਆਦਾ ਨਹੀਂ ਰਾਤ ਦੇ ਵੇਲੇ, ਤੇ ਉਸ ਤੋਂ ਬਾਅਦ 2 ਘੰਟੇ ਆਰਾਮ ਕਰ ਲੈਣਾ। 2 ਵਜੇ ਉੱਠ ਕੇ ਠੰਡੇ ਜਲ ਨਾਲ ਅਸ਼ਨਾਨ। ਬਹੁਤ ਵੱਡਾ ਡੋਲ ਰੱਖਿਆ ਸੀ, ਗਰਮੀ ਹੈ ਭਾਵੇਂ ਸਰਦੀਆਂ ਨਹੀਂ ਪੈਂਦਾ, ਭਾਵੇਂ ਸੱਕਾ ਵੱਲ ਬਾਹਰ ਹੀ ਇਸ਼ਨਾਨ ਕਰਨ। ਅੱਜ ਕੱਲ੍ਹ ਇੱਥੇ ਇਸ਼ਨਾਨ ਕਰਨੇ ਕੀ ਔਖੇ ਨੇ, ਮੀਟਰ ਹਨ ਅੰਦਰ ਹੀ ਅੰਦਰ, ਸਭ ਕੁਛ ਬੜਾ ਆਸਾਨ ਸਮੇਂ। ਲੇਕਿਨ ਆਪ ਜੀ ਨੇ ਸਾਰੀ ਜ਼ਿੰਦਗੀ 2 ਵਕਤ ਇਸ਼ਨਾਨ ਸੀ, ਭਾਵੇਂ ਸਰਦੀ ਦਾ ਮੌਸਮ ਨਹੀਂ। ਇਸ਼ਨਾਨ ਵੀ ਥੋੜ੍ਹੇ ਪਾਣੀ ਨਾਲ, ਵੱਡਾ ਸਾਰਾ ਡੋਲ ਸੀ, ਸ਼ਰਧਾ ਤੋਂ ਡੋਲ ਰੱਖਿਆ ਸੀ ਇਹਦਾ, ਨੂੰ ਇੱਕ ਲਾਜ਼ਮ ਨੇ ਸਿੱਟੀ ਨਹੀਂ ਸੀ ਸਕਦਾ, ਅਜੇ ਪਿਆ। ਸੋ 100 ਡੋਲ ਤੋਂ ਜ਼ਿਆਦਾ ਆਪ ਸੀ ਪਾਣੀ ਪਾਉਂਦਾ। ਖੜੇ ਬਹੁਤ ਸ਼ਬਦ ਉਹਨਾਂ ਦਾ ਪਾਠ ਕਰੀ ਜਾਂਦੇ, ਕੁੰਡ ਬਣੀ ਹੋਈ ਸੀ, ਹੋਰ ਸਿੱਖਾਂ ਨੇ ਇੱਥੇ ਇਸ਼ਨਾਨ ਕਰੀ ਜਾਣਾ। ਸਾਰੇ ਇਸ਼ਨਾਨ ਕਰ ਚੁੱਕਦੇ, ਪਰ ਆਪ ਸਭ ਤੋਂ ਬਾਅਦ ਫਿਰ ਸਰੀਰ ਤੋਂ ਕਿਸੇ ਦਸਤਰ ਪਹਿਣਗੇ, ਉੱਥੋਂ ਕੋਈ 1/2 ਮੀਲ ਦੇ ਫਾਸਲੇ ਦੇ ਗੁੱਠੇ ਉੱਥੇ ਜਾ ਕੇ ਬੈਠਦੇ ਹੁੰਦੇ। ਹੁਣ ਉੱਥੇ ਛੱਪੜੀ ਉਹਦੇ ਕਿਨਾਰੇ 'ਚ ਜਗ੍ਹਾ ਬਣਾਈ ਹੋਈ ਸੀ, ਬੇਰੀ ਦੇ ਹੇਠਾਂ, ਉੱਥੇ ਸਰਦੀ ਦੇ ਮੌਸਮ 'ਚ ਬਹਿਨੇ ਹੁੰਦੇ। ਗਰਮ ਦੇ ਮੌਸਮ ਵਿੱਚ ਬਾਹਰ ਖੁੱਲ੍ਹੀਆਂ ਥਾਵਾਂ ਹੁੰਦੀਆਂ ਸੀ। ਉਹ ਆਪ ਜੀ 2 ਵਜੇ ਤੋਂ ਬਾਅਦ ਦਿਨਚੜੇ ਤੱਕ ਉੱਥੇ ਬੈਠਦੇ, ਦਿਨਚੜੇ ਉੱਥੋਂ ਆ ਕੇ ਇੱਕ ਖੱਟੀ ਲੱਸੀ ਦਾ ਗਲਾਸ ਬਾਹਰ ਆ ਜਾਂਦੇ। ਜਿੱਥੇ GP ਰੋਡ ਦੇ ਉੱਪਰ ਬਾਬਾ ਜੀਵਨ ਸਿੰਘ ਦੀ ਬਗੀਚੀ ਹੈ, ਉੱਥੇ ਗੁਰਦੁਆਰਾ ਬਣ ਲਿਆ ਅਤਰ ਸਰ ਨਾਮ ਦਾ। ਸੋ ਉੱਥੇ 2-2.5 ਘੰਟੇ ਬੈਠ ਕੇ ਸਮਾਧੀ ਕਰੀ, ਫਿਰ ਵਾਪਸ ਚਲੇ ਜਾਂਦੇ ਦਰਮਿਆਨ ਦੀ ਬਗੀਚੀ ਜਿਹੜੀ ਹੈ, ਉੱਥੇ ਗੁਫਾ ਬਣੀ ਹੋਈ ਸੀ। ਉਸੀ ਤਰ੍ਹਾਂ ਅਰੁਣਾ 2 ਫੁਲਕੇ ਛੱਕ ਕੇ ਫਿਰ ਅਰੁਣਾ ਨਾਮ ਪਾ ਜਾਂਦੇ। ਬਾਹਰ ਆ ਕੇ ਕੁਛ ਦੇਰ ਵਾਸਤੇ ਬੈਠ ਜਾਂਦੇ, ਫਿਰ ਬਾਹਰ ਚੱਕ ਕੇ ਬਾਹਰ ਵਿਸ਼ਾਲ ਜਾ ਖੋ ਕੇ ਫਿਰ ਇਸ਼ਨਾਨ ਕਰਦੇ, ਰਹਿਰਾਸ ਦਾ ਪਾਠ ਹੁੰਦਾ। ਆਪ ਜੀ ਫਿਰ ਗੁਰਦੁਆਰੇ ਆ ਜਾਂਦੇ, ਉੱਥੇ ਪ੍ਰੇਮੀ ਦਰਸ਼ਨ ਵਾਲੇ ਹੁੰਦੇ, ਉਹਨੂੰ ਵਿਛਿਆ ਨਾ ਬੈਠ ਜਾਂਦੇ ਦਰਸ਼ਨ ਮੇਲਾ ਕਰਕੇ, ਪ੍ਰੇਮੀਆਂ ਨੂੰ ਕਹਿੰਦੇ ਲੰਗਰ ਵੀ ਜਾਓ, ਪ੍ਰਸ਼ਾਦ ਸ਼ੁਰੂ ਕਰਦੀ ਵੱਜ ਜਾਂਦੀ। ਆਪ ਜੀ ਗੁਰਦੁਆਰੇ ਆ ਜਾਂਦੇ, ਇੱਥੇ ਕੀਰਤਨ ਸ਼ੁਰੂ ਹੋ ਜਾਂਦਾ। ਕੀਰਤਨ ਹੁੰਦਾ ਇੱਕ ਸੁਰ ਪ੍ਰਤਾਪ ਦੇ ਰਿਆਂ ਦੀ ਕਥਾ ਵਾਇਆ ਕਰਦੀ, ਫਿਰ ਬਾਹਰ ਆ ਜਾਂਦੇ ਫਿਰ 11 ਵਜੇ ਤੱਕ, ਫਿਰ ਉੱਥੇ ਹੀ ਛੱਪੜੀ ਦਿੰਦਾ। ਇਹ ਆਪ ਜੀ ਦਾ ਇੱਕ ਘੜੀ ਨੇਮ ਸੀ। ਇਸ ਤਰੀਕੇ ਫਿਰ ਸਮਾਂ ਗੁਜ਼ਰਦਾ ਜਾ, ਸਰੀਰ ਇਤਨਾ ਅਲੰਗ ਸੀ, ਕੋਈ ਬਿਮਾਰੀ ਨਹੀਂ ਸੀ। ਪਰ 8-10 ਵਜੇ ਕੋਈ ਚੀਜ਼ ਨਹੀਂ ਸੀ, ਕੋਈ ਰਾਤ ਨਹੀਂ ਪਾ ਦੋ, ਦੁਪਹਿਰ ਬਹੁਤ ਫੁਲਕੇ ਸਿਰਫ ਸਮਾਂ ਨਾਲ ਭਰਦਾ ਹੁੰਦਾ, ਕੁਛ ਵੀ ਹੁੰਦਾ। ਸਵੇਰੇ ਇੱਕ ਲੱਸੀ ਦਾ ਗਲਾ, ਨਾ ਬਦਾਮ ਰੋਗਨ, ਨਾ ਬਦਾਮੀ ਦੀ ਚਟਨੀ, ਨਾ ਕੋਈ ਹੋਰ ਚੀਜ਼, ਬਸ ਐਸਾ ਅਲੰਗ ਸਰੀਰ ਸੀ। ਇਸ ਤਰੀਕੇ ਫਿਰ ਆਪਦਾ ਆਤਮਨ ਦਾ ਸਮਾਂ ਗੁਜ਼ਰਦਾ ਸੀ। ਇਸ ਵਕਤ ਥੋੜੇ ਜਿਹੇ ਦਿਨ ਆਪਦੇ ਸਰੀਰ ਅੰਥੋਣ ਵਿੱਚ, ਸ੍ਰੀ ਤਿਆਗਣ ਵਿੱਚ ਰਹੇ। ਉਹਨਾਂ ਦਿਨਾਂ ਦੇ ਵਿੱਚ ਨਾਲ ਦੁਰਾਹ ਮੰਡੀ ਹੈ, ਉੱਥੇ ਕਿਸ਼ੋਰੀ ਲਾਲ ਨਾਮ ਕਰਕੇ ਪੜਦਾ ਹੈ, ਪੱਲੇ ਖਾਨਦਾਨ ਵਿੱਚੋਂ ਫਲਾਵਰ ਦੇ ਹੀ ਵੈਸ਼ਨੂੰ ਨਾਲ ਦਾ ਲੜਕਾ ਸੀ, ਵੈਸ਼ਨੂੰ ਦਾਸ ਦਾ ਉਹਦੀ ਉਮਰ ਤੌਲੇ ਆ ਗਏ ਸੀ, ਕੋਈ ਬੱਚਾ ਨਹੀਂ ਸੀ। ਇੱਕ ਮਨਸਾ ਰਾਮ ਸੂਤ ਕਰਕੇ ਰਾਮਪੁਰ ਦਾ ਸੀ, ਉਹਦਾ ਵੀ ਚੰਗਾ ਬਿਜਨਸ਼ੀਲ ਦੇਣੇ ਵਿੱਚ, ਇਹ ਦੋਵੇਂ ਆਪਸ ਵਿੱਚ ਹੀ ਮਿੱਤਰ ਸਨ। ਫਿਰ ਸ਼ਰੀਰ ਲਾਲ ਨੇ ਗੱਲ ਕੀਤੀ, ਸੰਸਾਰੀ ਲੋਕਾਂ ਨੂੰ ਇਹਨਾਂ ਗੱਲਾਂ ਦੀ ਬੜੀ ਲੋੜ ਹੁੰਦੀ, ਤ੍ਰਿਵਿਣ ਪਵੇ ਸੰਸਾਰ। ਤੇ ਉਸਨੇ ਮਨਸਾ ਰਾਮ ਨੇ ਕਿਹਾ, ਆਪਾਂ ਸੰਤਨਾਲ ਦੇ ਚਰਨਾਂ ਵਿੱਚ ਜਾਂਦੇ ਹਾਂ, ਪਿੰਡ ਪਾਠ ਰਖਾਓ, ਅਗਰ ਬਚਨ ਕਰ ਦੇਣਗੇ ਜ਼ਰੂਰ ਪੂਰਾ ਹੋਇਆ। ਇਹਦੀ ਅਰਜਾਇਸ਼ ਕੀਤੀ ਹੋਈ ਹੈ, ਅਸੀਂ ਛੇਤੀ ਬਚਨ ਕਰਦੇ ਹੀ ਨਹੀਂ, ਪਰ ਜੇ ਕਰ ਦੇਣਗੇ ਜ਼ਰੂਰ ਪੂਰਾ ਹੋ ਜਾਏ। ਇਹ ਆਏ ਉਹਨਾਂ ਦੇ ਮੋਟਰ ਕਿਸੇ ਕਿਸੇ ਕੋਲ ਹੁੰਦੀ ਸੀ, ਮਨਸਾ ਰਾਮ ਦੇ ਮੋਟਰ ਸੀ, ਉਹ ਕਿਸ਼ੋਰੀ ਲਾਲ ਨੂੰ ਲੈ ਕੇ ਬਾਹਰ ਬਗੀਚੀ ਵਿੱਚ ਆ ਗਿਆ। ਸੰਤਨਾਲ ਨਮਸਕਾਰ ਕਰਕੇ ਬੈਠ ਗਏ, ਦੋਨਾਂ ਨੇ ਹੱਥ ਜੋੜ ਕੇ ਅਰਜ ਕੀਤੀ ਮਹਾਰਾਜ, ਨਾਲ ਕਿਸ਼ੋਰੀ ਲਾਲ ਸਿੰਘ ਪਾਠ ਕਰਨ ਵਾਸਤੇ ਗਏ, ਨਾਲ ਚਾਲੀ ਬਾਨੂੰ ਇਹਨਾਂ ਨੇ ਗਏ। ਸੰਤਨਾਲ ਬਾਹਰ ਬੜਾ ਘੱਟ ਜਾਂਦੇ ਸਨ, ਆਪਣੀ ਚਾਲੀ ਕਿਸ਼ੋਰੀਆਂ ਨੂੰ ਸੁਣ ਚਾਹੁੰਦੇ, ਉਹਨਾਂ ਦੇ ਵਿੱਚ ਹੀ ਮਸਤ ਰਹਿਣਾ ਚਾਹੁੰਦੇ ਸਨ। ਖਾਸ ਕੋਈ ਕੋਈ ਪੈ ਨਹੀਂ, ਮੈਂ ਤਾਂ ਕਿਤੇ ਬਾਹਰ ਖਾਸਤੇ ਜਾਂਦੇ। ਸਰ ਬਹੁਤ ਸਾਰਾ ਉਹਨਾਂ ਨੇ ਬੇਨਤੀ ਕੀਤੀ, ਆਪ ਜੀ ਨੇ ਮੰਨ ਲਿਆ, ਅੱਛਾ ਦਿਨ ਰੱਖ ਦਿੱਤਾ। ਮਹਾਰਾਜ ਸਾਹਿਬ ਆਪਦੇ ਲੈਣ ਵਾਸਤੇ ਜਿਸ ਦਿਨ ਧੁੱਪ ਪੈਣਾ ਹੈ ਤੇ ਮੋਟਰ ਲਿਆਈਏ, ਕਿਵੇਂ ਨਹੀਂ ਸਾਡੀ ਮੋਟਰ ਤਕੜੀ, ਆਪ ਪੈਦਲ ਚੱਲ ਕੇ ਖੁਸ਼ ਸਨ। ਉੱਥੋਂ ਤਕਰੀਬਨ ਮੀਲ ਦਾ ਫਾਸਲਾ ਸੀ ਬਗੀਚੀ ਤੋਂ ਦਰਾਹੇ, ਸਵੇਰ ਕਰਕੇ ਆਪ ਜੀ ਸਵੇਰੇ ਇਸ਼ਨਾਨ ਕਰਕੇ ਚੱਲ ਪੈਂਦੇ, ਸ਼ਾਮ ਨੂੰ ਅਨੰਦਪੁਰ ਸਾਹਿਬ ਸ਼ਾਮ ਦਾ ਇਸ਼ਨਾਨ ਪੂਜਾ ਕਰਦੇ ਹਨ ਪੈਦਲ ਜਾ ਕੇ। ਕਈ ਜਿਹੜੇ ਨਾਲ ਚੱਲਦੇ ਹੋ ਕਹਿੰਦੇ ਸਾਨੂੰ ਕਈ ਕਿਤੇ ਬੁਖਾਰ ਚੜ੍ਹਦਾ ਸੀ, ਮਿੱਠੇ ਹੁੰਦੇ ਸੀ। ਆਖੇ ਜੇ ਤੁਰੇ ਇਤਨਾ ਆਏ ਨੇ ਇਸ ਬਲੀ ਸਰੀਰ ਦੇ ਅੰਦਰ, ਇਹ ਬਚਨ ਮੰਨ ਲਿਆ ਸੀ। ਕਹਿੰਦੇ ਵੀ ਥੋੜ੍ਹੇ ਦਿਨ ਸਨ, ਪਰ ਕਿਸੇ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ। ਅਸੀਂ ਉੱਥੇ ਸਵੇਰ ਦਾ ਇਸ਼ਨਾਨ ਕਰਕੇ ਇਸੀ ਤਰ੍ਹਾਂ ਉੱਥੇ ਨਾਲ ਨਾਲ ਲਾਈਨ ਫਸਲੇ ਤੇ ਜਾਂਦੀ, ਲਾਈਨ ਲਾਈਨ ਹੋ ਕੇ ਉੱਥੇ ਦਰਾਏ ਪਹੁੰਚ ਗਏ। ਅਸਾ ਜੀ ਦਾ ਕੀਰਤਨ ਹੋ ਰਿਹਾ ਸੀ, ਪਹਿਲੇ ਰਾਗ ਕਿਸ਼ਨ ਕਰਦੇ ਹੁੰਦੇ ਸੀ, ਪਿੱਛੇ ਪ੍ਰਸਿੱਧ ਦਾ ਕੀਰਤਨ ਸੁਣ, ਆਪ ਵੀ ਕੋਈ ਸ਼ਬਦ ਪੜ੍ਹ ਲੈਂਦੇ ਉਹਨਾਂ ਨੂੰ ਕਹਿੰਦੇ ਸੀ। ਉਸ ਦਿਨ ਮੈਨੂੰ ਕਹਿ ਕੇ ਇਹ ਦੋ ਸ਼ਬਦ ਆਪ ਜੀ ਨੇ ਚੇਤੇ ਪੜਵਾਏ। ਇੱਕ ਤਾਂ ਇਹ ਆਸਾ ਜੀ ਵਾਰ ਦੇ ਵਿੱਚ ਇੱਕ ਸ਼ਬਦ ਇੱਕ ਸੈਕਿੰਡ ਸਲੋਕ ਹੁੰਦਾ ਸੀ, ਇਹ ਸ਼ਬਦ ਕਿਵੇਂ ਦੇ ਭਰ ਮਾਰ ਕੰਡੇ ਤਪੱਸਿਆ, ਮਾਰ ਕੰਡੇ ਨੇ ਤਪੱਸਿਆ, ਜੀ ਨਾਮ ਸੁੱਤੀ ਪਈ ਹੈ ਜਾਨਵਰ ਅਤੀ ਸਨ ਉਹਨਾਂ ਨੂੰ ਆਏ ਜਲਸੜੀ ਔਰ ਗੁਣ ਚੱਲੀ ਸਨ ਇਹ ਦੋਸ਼ਣ ਉਸਦੇ ਕਹਿ ਕੇ ਛੱਪੜੀ ਚ ਦਿਨ ਕੱਟਣੇ ਮਾਰ ਖੰਡੇ ਵਿੱਚ ਪਸਿਆ ਨਾਮਦੇਵ ਜੀ ਉਸ ਰਾਜਾ ਨੂੰ ਕਹਿਣ ਲੱਗੇ ਅੱਜ ਕੱਲ੍ਹ ਕਲਯੁਗ ਦੇ ਲੋਕ ਨੇ ਕੀ ਹੋਣਾ ਐਡੇ ਐਡੇ ਵੱਡੇ ਵੱਡੇ ਸਾਲ ਗਏ ਮਾਰ ਖੰਡੇ ਗੰਦੀਆਂ ਮਾਰ ਲੱਖ ਵਰੀ ਦੀ ਉਮਰ ਲੋਕੀ ਕਹਿੰਦੇ ਕੁਟੀਆ ਬਣਾ ਦੇਣੇ ਪਰ ਸਿਰ ਤੇ ਖੂਸ ਰੱਖ ਕੇ ਲੱਖ ਵਰਾ ਗੁਜ਼ਾਰ ਇਹੋ ਜਿਹੇ ਸੰਤੋਖੀ ਲੋਕ ਹੁੰਦੇ ਸਨ ਇਹੋ ਜਿਹਾ ਗੱਲ ਨਹੀਂ ਕੀਤੀ ਉਹ ਰਾਜਮਹਿਲ ਵਿੱਚ ਆ ਕੇ ਗਰੀਬ ਦੀ ਕੁਟੀਆ ਢਾ ਦਿੱਤੀ ਇਹ ਗੱਲ ਸੁਣ ਕੇ ਰਾਜਮਹਿਲ ਵਿੱਚ ਅੰਧਾ ਹੋਇਆ ਜਗੜਾ ਕਹਿਣ ਲੱਗਾ ਢਾਤੀ ਢਾਈ ਦਿੱਤੀ ਜਾਂ ਲਾਲਾ ਜੋਰ ਜੀ ਨੂੰ ਚਲਾਉਣੇ ਜਿਵੇਂ ਹੰਕਾਰੀ ਪੁਰਸ਼ਾਂ ਦਾ ਸੁਭਾਵ ਹੁੰਦਾ ਹੈ ਉਸ ਮੌਕੇ ਨਾਮਦੇਵ ਜੀ ਕਹਿਣ ਲੱਗੇ ਭਾਈ ਸਾਡਾ ਜ਼ੋਰ ਕਿਸ ਤੱਕ ਸਾਡਾ ਤਾਂ ਪਰਮਾਤਮਾ ਤੱਕ ਹੀ ਜ਼ੋਰ ਸਾਡਾ ਤਾਂ ਪਰਮੇਸ਼ਰ ਹੀ ਹੁੰਦਾ ਸੰਤਾਂ ਭਗਤਾਂ ਦਾ ਹੋਰ ਕੋਈ ਨਹੀਂ ਹੁੰਦਾ ਕਰਤਾ ਰਾਮ ਸੁਨੇਹੀ ਕਹਿਣ ਲੱਗੇ ਹੋਰ ਕੋਈ ਨੀ ਸਾਡਾ ਤਾਂ ਸੁਨੇਹੀ ਹੇਤੂ ਸਾਡੀ ਸੁਣ ਵਾਲ ਤਾਂ ਪਰਮੇਸ਼ਵਰ ਹੀ ਹੈ
ਕਰਤਾ ਰਾਮ ਸੁਨੇਹੀ
Yeah.
बसे विचार प्राणी क्या मेरा क्या तेरा जैसे तरवर पंख बसेरा राखो कंठ उसारो नीमा साढ़े तीन हथ तेरी सीमा मन के बाल पाल सिर डेरी एक अंदर दो पसंती तेरी ऊंचे मंदिर सुंदर नारी राम नाम दिन बाजी हारी जात कमीनी पात कमीनी अच्छा जन हमारा तुम शरण बता जाना कह अरदास रामदास जी ने इसी तरह के महानी राज ने शब्देश किया पुत्री तेरी जुट कर खाते ज्ञान सतकर हो गए माटी मूल समाल अचेत द्वारा इतने को तू क्या कर गए तीन शेर का दिहाड़ी मेहमान अब्र वस्त तुझ पाए अमान निष्ठा अस्त रख प्रेते शाम इस ऊपर ने राखे गुमान एक वस्तु देता हो गए पास हिंदू जेतु सदा नापाक परमात्मा पछाने कांत तो पवित्र बिना पछाने तो नापाक अपवित्र नहीं है हिंदू जेतु सदा नापाक तो नाम गुरु को प्रमाण जाते पाइए हर पुरुष गुरु कृपा से उस वस्तु में आत्म वस्तु पाया जाता है भक्त नामदेव जी ने कहने हन हनर कहता राम स्नेह चाहे नर गर्व कर विषय तुठी दे अहंकार कर दें चार दिहाड़ का खबर कर फूक निकले दे राजपाल सब उठी रह जाता तू तो की छोटे जे छोटी जी रियासत मार बिना मार चक्रवर्ती राजा दुर्योधन मेरी मेरी कैरू करते दुर्योधन से पाए बारह जुड़े छत्र चले सा दो ही गिर दिन था तू तो हमका पासो भी नहीं है कैरू कर गे मेरी সে পায়। মহারাণী যোদিন ছত্রতে লেখা দৈহিক দুর্গনে খান, হিন্দুস্তান দা চক্রবর্তী রাজা দুর্যোধন তৈরিয়ে বিশ্ব সিং যো পিত্রাশ্রম দা পুত্র যো রাজী পন্ডু দা পুত্র সি এ পিত্রাশ্রম দে পুত্র সন স কৌরব ইন্হ কৌরব কেন্দ্র উন পাণ্ডব কেন্দ্র তো এ দুর্যোধন বড়া ছড়িয়া চলাক সি তো ইসনে কিসে সময় ছল চলাকি দে নাল যুধিষ্ঠির জুয়া খেল কে রাজ সারা হি জিতলে। নতিজা এ হয় উনহ নু বারহ বর্ষ দা বনবাস হোয়া, এ চক্রবর্তী রাজা বন গিয়া। ওদের হিন্দুস্তান ছোটি ছোটি রিয়াসত চ বন্ডিয়া হোয়া সি, ছোটে মোটে রাজে রল কে বারহ তক সারি কোহ দে বিচ এদে তাবে বেঠে হুন্দে সি। এনে ইতনা বড়া এ চক্রবর্তী রাজা সি, ਇਤਨੇ ਰਾਜੇ ਸਨ ਜਿਨ੍ਹਾਂ ਨੂੰ ਇੰਨੇ ਥਾਂ ਬੈਠਣ ਵਾਸਤੇ ਚਾਹੀਦਾ ਸੀ। ਬਾਰਾਂ ਚੌਕੇ ਅਠਤਾਲੀ ਦੋ ਦਿਨ ਚਾਰ ਸੌ ਦਾ ਹੁੰਦਾ, ਬਾਰਾਂ ਦੋ ਦਿਨ ਛਤਰ ਚਲੇ ਸਾ ਦੋਹੀ ਗਿਰ ਦਿਨ ਚਾਹੀ। ਪਰ ਇਸ ਵਕਤ ਜੂਆ ਖੇਲ ਕੇ ਇਸਨੇ ਹਿੰਦੁਸਤਾਨ ਜਿੱਤ ਲਿਆ। ਉਸ ਮੌਕੇ ਉਹਨੂੰ ਰਹਿਣ ਵੀ ਕੋਈ ਥਾਂ ਨਹੀਂ, ਕਿਸੇ ਭਗਵਾਨ ਇਹਨਾਂ ਪਾਂਡਵਾਂ ਦੇ ਬੁਨਿਆਦੀ ਰਿਸ਼ਤੇ ਵੱਲੋਂ ਆਸੂਤੀ ਮਨੁੱਖ ਦੇ ਪੁੱਤਰ ਭਰਾ ਵੀ ਸਨ ਤੇ ਕਿਸ਼ਨ ਜੀ ਸਵਾਮੀ ਸਨ, ਉਹ ਸੇਵਕ ਸਨ। ਪੰਜੇ ਪ੍ਰਾਈ ਦਿਸ਼ਟ ਅਗਲ ਨਕਲ ਸਹਿਦੇ ਉਹਨਾਂ ਨੇ ਕਿਹਾ, ਮਹਾਰਾਜ ਆਪ ਦੁਰਯੋਧਨ ਨੂੰ ਕਹੋ ਸਾਨੂੰ ਰਹਿਣ ਵਾਸਤੇ ਪੰਜ ਪਿੰਡ ਦੇ ਦੇ, ਜਿਹਨਾਂ ਵਿੱਚ ਅਸੀਂ ਆਪਣੀ ਦੁਕਾਨ ਬਣਾ ਲਵਾਂਗੇ, ਮਕਾਨਾਂ ਵਿੱਚ ਬਕਾਇਆ ਜ਼ਿੰਦਗੀ ਗੁਜ਼ਾਰ ਲਵਾਂਗੇ, ਉਹਨਾਂ ਪਿੰਡਾਂ ਦੀ ਜੋ ਜ਼ਮੀਨ ਹੋਵੇਗੀ ਉਸਦੀ ਆਮਦਨ ਦੇ ਨਾਲ ਅਸੀਂ ਗੁਜ਼ਾਰਾ ਕਰ ਲਿਆ ਕਰਾਂਗੇ, ਉਹਦੇ ਰਾਜ ਭਾਗ ਅਸੀਂ ਕੋਈ ਦਖਲ ਨਹੀਂ ਦੇਵਾਂਗੇ। ਆਪ ਕੋਲ ਦਾ ਤੁਹਾਡਾ ਕਿਹਾ ਸ਼ਾਇਦ ਮੰਨ ਲਵੇ, ਹੋਰ ਤਾਂ ਕਿਸੇ ਦਾ ਕਿਹਾ ਮੰਨਣ ਵਾਲਾ ਦੁਰਯੋਧਨ ਹੈ ਨਾ, ਇਸ ਫਸਲ ਦਾ ਬੰਦਾ ਹੈ, ਫਿਰ ਤੁਸੀਂ ਕਹਿੰਦੇ ਜਾਣਾ ਨਾ, ਪਰ ਮੰਨਣ ਵਾਲਾ ਬੰਦਾ ਤਾਂ ਹੈ। ਉਹਨਾਂ ਦੇ ਪ੍ਰੇਮ ਦੇ ਰਸੀ ਕੁੱਟਦੇ ਕਿਸ਼ਨ ਜੀ ਗਏ, ਜਾ ਕੇ ਉਸਨੂੰ ਕਹਿਣ ਲੱਗੇ ਦੁਰਯੋਧਨ ਰੱਬ ਦੀ ਗਤੀ ਨਿਆਰੀ ਹੁੰਦੀ। ਥੋੜੀ ਦੇਰ ਪਹਿਲੇ ਯੁਧਿਸ਼ਵਰ ਚੱਕਰਵਰਤੀ ਰਾਜਾ ਹਿੰਦੁਸਤਾਨ ਹੁਣ ਤੂੰ ਹੈ, ਕਮ ਸੇ ਕਮ ਪੰਜ ਪਿੰਡ ਉਹਨਾਂ ਨੂੰ ਰਹਿਣ ਵਾਸਤੇ ਜੇ ਦੇ ਰਹੇ ਤਾਂ ਬੜੀ ਚੰਗੀ ਗੱਲ ਹੈ। ਇਸ ਵਾਸਤੇ ਇਸ ਵਿੱਚ ਤੇਰਾ ਭਲਾ ਵੀ ਹੈ, ਬਿਹਤਰੀ ਵੀ ਹੈ, ਤੇ ਤੇਰੇ ਰਾਜ ਭਾਗ ਚ ਕੋਈ ਦਖਲ ਨਹੀਂ ਦੇਣਗੇ, ਮੈਂ ਜੁਮਾ ਲੈਣਾ। ਇਹ ਗੱਲ ਸੁਣ ਕੇ ਦੁਰਯੋਧਨ ਕਹਿਣ ਲੱਗਿਆ, ਪੰਜ ਪਿੰਡ ਮੈਂ ਤਾਂ ਉਹਨਾਂ ਨੂੰ ਇੰਨੀ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਜਿੰਨੀ ਸੀਗੀ ਦੇ ਨੱਕੇ ਤੇ ਚੜ੍ਹਦੀ, ਪੰਜ ਪਿੰਡ ਡੱਬੇ ਪਰ ਇਹਨਾਂ ਦਾ ਤਕੇ ਵਰਗਾ ਜਵਾਬ ਲੈ ਕੇ ਕਿਸ਼ਨ ਜੀ ਆ ਗਏ। ਕਹਿਣਗੇ ਭਾਈ ਉਹ ਮਿਲਣ ਵਾਲਾ ਨਹੀਂ। ਫਿਰ ਅਖੀਰ ਹੌਲੀ ਹੌਲੀ ਬਾਰਾਂ ਸਾਲ ਦਾ ਬਨਵਾਸ ਕੱਟਿਆ, ਇੱਕ ਸਾਲ ਇਹੋ ਜਿਹਾ ਕੱਟਣਾ ਸੀ ਜੀ ਪਤਾ ਲੱਗ ਜਾਏ ਬਾਰਾਂ ਸਾਲ ਦਾ ਫਿਰ ਬਨਵਾਸ ਹੋ ਗਿਆ। ਫਿਰ ਅਜੇ ਰਾਤ ਦੇ ਗੁਪ ਤੌਰ ਤੇ ਇਹਨਾਂ ਨੇ ਕੋਈ ਗਵਾਂ ਦੀ ਰਾਖੀ ਕਰਦਾ ਹੈ, ਕੋਈ ਘੋੜੇ ਦੀ ਸੇਵਾ, ਕੋਈ ਕੁਛ ਤੋਂ ਕੁਛ ਉਹ ਗੁਜ਼ਾਰੇ ਜਿਵੇਂ ਦੀ ਮਿਹਰਬਾਨੀ ਦਾ। ਫਿਰ ਉਸ ਤੋਂ ਬਾਅਦ ਫਿਰ ਜੰਗ ਹੋਇਆ, ਨਤੀਜਾ ਇਹ ਜੰਗ ਵਿੱਚ ਉਹ ਦੁਰਯੋਧਨ ਜਿਹੜਾ ਕਹਿੰਦਾ ਸੀ ਮੈਂ ਇਹਨਾਂ ਨੂੰ ਇੰਨੀ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ, ਜਿੰਨੀ ਸੀ ਦੇ ਨੱਕੇ ਤੇ ਚੜ੍ਹਦੀ ਹੈ ਇੰਨੀ ਮਿਹਨਤ ਕਰਦਾ ਸੀ, ਪਰ ਉਸ ਜੰਗ ਵਿੱਚ ਮਾਰਿਆ ਗਿਆ। ਅਠਾਰਾਂ ਸਿੰਘ ਦੀ ਸੈਨਾ ਨਸ਼ਟ ਹੋਈ, ਜਿਹਨਾਂ ਵਿੱਚੋਂ ਸਿਰਫ ਅੱਠ ਆਦਮੀ ਬਚੇ, ਪੰਜ ਪਾਂਡਵ ਤੱਕ ਨਹੀਂ, ਇਹ ਆਪਣੇ ਸੌ ਭਰਾਵਾਂ ਦੇ ਸਮੇਤ ਮਾਰਿਆ ਗਿਆ। ਇਸ ਗੱਲ ਨੂੰ ਇੱਥੇ ਇਸ਼ਾਰਾ ਕਰਕੇ ਨਾਮਦੇਵ ਜੀ ਕਹਿੰਦੇ, ਤੂੰ ਤਾਂ ਧੂਮ ਵੀ ਛੋਟਾ ਜਿਹਾ ਰਿਜਵਾੜ ਹੈ, ਪਹਿਲਾਂ ਇਨਕਾਰ ਕਰਦੇ ਹੈ, ਪਹਿਲੀ ਵਰਗੀਆਂ ਨੇ ਦੁਰਯੋਧਨ ਵਰਗੇ ਨੂੰ ਮੇਰੀ ਮੇਰੀ ਕਰਕੇ ਉਹ ਵੀ ਤੁਰ ਗਏ ਹਨ। ਜਦੋਂ ਵਕਤ ਆਇਆ ਜੰਗ ਵਿੱਚ ਮਾਰਿਆ ਗਿਆ, ਉਹਦੀ ਦੇਖਦਿਆਂ ਕਾਨੂੰਨ ਕੁੱਤਿਆਂ ਨੇ ਖਾਧੀ, ਉਹਦੀ ਹਾਲਤ ਹੋਈ ਹੈ। ਇਸ ਵਾਸਤੇ ਸੰਕਾਰ ਕਰਨਾ ਇਹਨਾਂ ਨੂੰ ਫਿਰ ਇੱਕ ਤ੍ਰੇਤੇ ਵਿੱਚ ਨਿਗਾਹ ਮਾਰ ਕੇ ਦੇਖ, ਰਾਜੇ ਰਾਵਣ ਦਾ ਸਾਨੂੰ ਕੋਈ ਨਹੀਂ, ਜਿਹਦੇ ਬੜੇ ਬੜੇ ਦੇਵਤਾ ਕਾਬੂ ਸਨ, ਜਿਹਦੇ ਡਰ ਤੇ ਚੁੰਬਦੇ ਹਾਥੀ Thank you.
Thank you.
बादशाह से तट फिर और इजादन एक फल पाए प्रभात क्षेत्र तेरे ही मिल उतरे हैं यादव कृष्ण भगवान भी कुल्ले मिले चढ़ गए सासु उसमें के अकल मारी होंगी अकल तो कोई नहीं होंगी जे सत्संग मिल जाए फिर भी कुछ समझ आ जाती पर जब यह हो गए उम्र से मिल जाए तो संगत फिर तो यह है बाली पर खुश होना तो इस करके मुंडिया ने नौजवान मुंडे जिन्हें कृष्ण का मुंडा भी सी किसान नाम करके सोचिए चलो कहने लगे ऐसे ऋषि मुनि पखंडी बैठे हैं एवं चल के कुछ माहौल का करिए उन्होंने जनाने कपड़े पहने पिछे में गुत्ता कर लिए जनाने शाम नाम करके जो अंदाजे मुंडा सी कृष्ण का उसके पेट से कपड़े कपड़े बन के गर्भवती स्त्री का रूप बना लिया पूरे लाले अगरवासा ऐसी अगे बैठे यहां से नमस्कार करके सामने ले गए हाथ जोड़ महाराज आप प्रकाली होगी निर्पीषण के मारे आपको बोलना नहीं चाहती लेकिन ये पूछना चाहती है लड़का जन्मे गया लड़की एक अपना गलती थी दुर्भाषा जिसकी बात मशहूर है उन्होंने वार्ता शायद किसी ने पर श्राप गिरा दी इस वादे से ना इन करके उन्होंने जो एक गल सुनी अखा खुली अनुसार मैंने उसे भी देखा लगती कहने यही गल तुम पूछना चाहोगे कहने हाँ महाराज आप त्रिकाली हो सब कुछ जानते हो काल की बातें आप समझते हो ये हम यही कुछ पूछना चाहते हैं जब इन्हीं गल कही कुछ लोग कहने जमेगा जरा थोड़ी कुल का नाश करेगा ये वचन जो कहा उठाए आगे बाहर की देखे जो कपड़े खोले पे तो एक लोहे का मिलसन दिखा अलग कपड़े कपड़े सन उठे ये देख के उन्होंने चित्री बड़ा पैसा इसलिए जरा वचन किया यह नहीं जाएगा कृष्ण भगवान के पास आए कृष्ण जी कह महाराज सानू दरवाजा जी ने शराब दे दिता और कहेंगे संत बिला बजे ना किसी शराब देंगे ना किसी वर देंगे कोई खुश कर लगे सेवा आदि करके वर ले लेंदा है कोई उन्होंने तंग करे नाराज कर ले और शराब ले लेंदा है संत अपने वर्गों किसी को वारे शराब नहीं मिलते हैं तो अपनी करनी करके कोई किसी ने तो ले लगे तो तुम्हें किसी ने तंग किया होने छेड़खानी की पहले तो मानते नहीं सन फिर मन गए कहने किया कहेंगे मूर्ख जे तुम संतों की सेवा नहीं करनी कम से कम उन्होंने कहना तो चंगा नहीं तुम उन्हें जाके कहे शरारत की बई तुम सारी कुल के नाश होने का वचन ले लिया उसका वचन तो कर नहीं सके पूरा होगा तो कदे गुरु जी कहने नानक विचार संत मिल जाए चार वेद कहेंगे पर तू कहते बोलते से वचन हो बंदे प्रगट पहाड़ा जाता सब लोग सुन दे सुखना पाएं नहीं मेरा संत ना खेल संतान खेल वाले पुरुष सुख नहीं पाया कर दे सुख कदे Thank you. बिना पाए मूर्ख मेरा संतना आलख हमने इसलिए भी कहने लगे मूर्ख जेकर तुम संतान की सेवा नहीं सी करनी कम से कम तुम संतना फैना तो नहीं सिंचाई तुम उन्हीं जाके फल पीता सिखा पीता नतीजा यह है थोड़े कुल का नाश हूं यह वचन अवश्य पूरा होगा। इसी तरह होया सारी कुल सिंह भी यादव भी इसी वचन नाश हो गए। इस गल नामदेव जी कहने इंद्र भाषा से कर पथेगौरी यादव यह फल पाए कहने लगे संतान संतान नाल मसौल नहीं करेगा फल अच्छा नहीं होना दे मसौल किया यादवा ने इंद्रवासियों नतीजा यह होया सारी कुल का नाश करवा दिया इस करके कहनी गल नहीं फिर कुछ अजे बचन सुन के उदे पिछे डर पैदा होया असी उसने मंगी कहने परमेश्वर का भजन कराया कर फिर भी कहने महाराज ये परमात्मा कराएगा तो करांगे उसकी कृपा ना ही भजन होना है। हां कहने लगे कृपा चार होंगी एक ईश्वर कृपा होंगी है एक गुरु कृपा होंगी एक शास्त्र कृपा एक अपनी आप कृपा होंगी है। ईश्वर कृपा तो मनुखा दे होगी तमाम जोनी का वास्ता दे जिसे भजन हो सकता है जन्म मंदिर तो मैं कटे जा सकते हैं और किसी जोनी के अधिकार नहीं ये तो ईश्वर कृपा मनी जाती है दूजी शास्त्र कृपा गुरबाणी की कृपा गुरबाणी सानू दस दी है करना चाहिए आत्या करना चाहिए गुरबाणी संतान वाल प्रेरती है संतान की संत करके अपने जन्म में सफला करो इन्हें गुरबाणी की कृपा होगी तीसरी कृपा संतान की होगी संतान ने रस्ता दसिया तरीका दसिया जुटी दसी और चौथी कृपा अपनी आप पे करो जेड़ा रस्ता दसिया जी जुटी ढंग दसिया उसके अनुसार कमाई करो ना मंगया उन्होंने बचना से चलो अपने जीवन में काबो जो एवं करेंगे चार कृपा तो हो जाएंगे जन्म सफला हो जाएगा कृपा करेगी आपनी तो गुरु का शब्द करो अपनी कृपा आप पे भी करो तो यह करके जो चौथी कृपा अपने आप से की जाती है एदा जन्म सफला हो जाता पहले दसिया नाम जन दुर्लभ को पाए के संतन का सत्संग करो रे जे तुम तो सत्संग न हो तो नाम जी बार दान करो रे नाम और दान दो नहीं हो तो पापा की पुगटना शीश करो रे जेकर पापा से ना ही बचो इस जीवन से मर जान पलो तुम अपने जन्म व्यर्थना गवाओ सफला करने की कोशिश करो इस समय तुरै ही जाता है सुन सुन करके एक दिन वो आ जाने जो मुसाफिर बन के तुर जाए रोज तुरे जाते देखते हैं सुन लेते हैं फिर नहीं मनता है आप इस करके साधन सुसाधन सफल करना है मेरी पहले तुर गए तुर जाएंगे मेरी चीज सदीवी ना है इसमें मिथ्या कहा जाता है सपने के पदार्थ पहले नहीं होंगे पिछले दुनिया में विचारे विचारे होंगे इस करके उन्होंने मिथ्या कहा जाता है। इसी तरह संसार की हालत है शरीर जन्म तो पहला नहीं सी जो मर जाएगा फिर यह शरीर नहीं होगा मिथ्या भावे गरीब का अमीर का राजा नहीं बादशाह फिर वाल ही सारे पदार्थ नष्ट हो गए मन इस करके इस जन्म में सफला करो व्यर्थ नहीं जान देना चाहिए इस तो लाभ उठाना चाहिए है इसमें व्यर्थ नहीं बना चाहिए thank you।